जोट पावे सोई करसी। हुकम न करना जाई सो पातशाह, शाहां पात साहिब नानक रहन रजाई। सो पातशाह शाहां पात साहिब नानक रहन रजाई। वाहिगुरु जी का खालसा, वाहिगुरु जी की फतेह। परम सत्कार योग साथ संगत जीओ, साहिब श्री गुरु नानक देव जी सोदर दी जो जपजी अंदर सदाई भी पौड़ी है, उस द्वारा सानू ये समझा रहे ने कि वाहिगुरु अकाल पुरख दा दर कर बहुत विस्मादी है, ते उस दे दर कर विच खुशी है, मंगल है, प्रसन्नता है, उत्सव है। कोई भी गमी, चिंता, फिक्र उस दर घर विच नहीं। जिसनू समझ आ जाती है वो इस दर घर की प्रसन्नता, इहदे परम आनंद, इहदे विकास नू माणदा है, ते सदा चढ़दी कला विच रह के जीवन बतीत करदा है। ते सतगुरु कहिंदे ने कि जो कुछ भी सृष्टि दे अंदर सानू नज़र आ रहा है ते सारा उस दे दर घर दा विस्थार है, बड़ा विस्मादी है। ते इस विस्थार दे अंदर गावे हैं जोध महाबल सूरा। कहिंदे ने बड़े बड़े जोधे महाबली सूरमे ते भी उस परमात्मा दी उस्तत उहदी वड्याई करदे ने। भाव यह है कि उस दे गुणा नाल उन्हां दी शख्सियत बलवान है, उस दे गुणा करके उन्हां नूं जिंदगी प्राप्त है, ते उस दे गुणा विच ही जुड़े हुए यह सब कुछ माण रहे ने। गावे हैं खाणी चारे, चार खाणियां हन अंडग जेरज सेतज उत्भुज। संसार दी उत्पत्ति दे चार साधन ये पुराने समय तो मिथे गए ने, लेकिन गुरमत ने बाणी ने जिथे इस मुहावरे नूं वरत्या है उथे भी कहा कि अनेक प्रकार दियां खाणियां हन संसार दी उत्पत्ति दियां। पर आम असी मिथदे हाँ कि आंडे तो जीव पैदा हुंदे ने, ज्योर तो पैदा हुंदे ने, पसीने तो पैदा हुंदे ने, ते बनस्पति उत्पन्न हुंदी है। इन्हां नूं ही अंडज जेरज सेतज ते उत्पुज किया है। सतगुरु कहते हैं ये जिहड़ियां चारे खाणियां हन इन्हां दी राही पैदा होण वाली जितनी सृष्टि है वह सब उस वाहिगुरु अकाल पुरख के गुण गा रही है। गम है खंड मंडल वर भंडा। कहते हैं सृष्टि के जितने खंड ने, जितने मंडल हैं, जितने ब्रह्मांड ने, मतलब साड़ी धरती है, तो इस धरती से एक सूरज है, एक चंद्रमा है, इस तरह कुछ होर स्टार्स ने, ग्रह ने, इस तरह के होर कई मंडल हैं, फिर इस तरह के होर कई ब्रह्मांड ने जिन्हों में कई प्रकार के सूरज हैं, उन्हां दी कई धरतियां हैं। सतगुरु कहते हैं कि यह जितनी अनंत सृष्टि है ना, इस दे अंदर वाहिगुरु अकाल पुरख की उस्तत भरी हुई है, ये सब उसका गुणगान कर रहे हैं। फिर कहते हैं कर कर रखे धारे, बना बना के सिरज सिरज के फिर इन्हों आधार दिता है जीवन का। हो सकता है कि सानू पैदा करे तो उस वेले मार दे, लेकिन नहीं, सानू 50 साल 100 साल जिन्ने साल उसने जीवन जीवन देना है, उस जीवन का आधार भी उसने स्थापित करना है। ये नहीं कि सिर्फ जन्म देंदा ते जन्म तो बाद साडा आधार जीवन का कोई होर हुंदा है, सानू कोई होर जिंदगी देंदा है, ਕਹਿੰਦੇ ਨਹੀਂ, ਉਸ ਵਾਹਿਗੁਰੂ ਅਕਾਲ ਪੁਰਖ ਨੇ ਹੀ ਇਹ ਸਭ ਕੁਝ ਬਣਾ ਬਣਾ ਕੇ ਅਤੇ ਇਸ ਨੂੰ ਟਿਕਾਇਆ ਹੈ, ਇਸ ਨੂੰ ਜੀਵਨ ਦਿੱਤਾ ਹੈ। ਗੁਰਦੇਵ ਕਹਿੰਦੇ ਨੇ ਸੇਈ ਤੁਧਲੋਂ ਗਾਵੈ ਜੋ ਤੁਧ ਭਾਵਨ। ਕਹਿੰਦੇ ਨੇ ਹੇ ਵਾਹਿਗੁਰੂ ਅਕਾਲ ਪੁਰਖ, ਜਿਹੜੇ ਤੈਨੂੰ ਪਾਉਂਦੇ ਨੇ ਤੇਰੀ ਰਜ਼ਾ ਵਿੱਚ, ਉਹੀ ਤੈਨੂੰ ਗਾ ਰਹੇ ਨੇ। ਭਾਵੇਂ ਕਿ ਤੈਨੂੰ ਜੋ ਪਾਉਂਦਾ ਹੈ ਉਹੀ ਤੂੰ ਬਣਾਉਂਦਾ ਹੈ, ਅਤੇ ਉਹਦੇ ਵਿੱਚ ਹੀ ਤੇਰੀ ਉਸਤਤ, ਤੇਰੀ ਵਡਿਆਈ ਭਰਪੂਰ ਹੈ, ਤੇਰੇ ਗੁਣ ਭਰਪੂਰ ਨੇ, ਤੇਰੀ ਮਰਜ਼ੀ ਤੋਂ ਬਿਨਾਂ ਕੋਈ ਗੱਲ ਨਹੀਂ ਹੈ। ਸਹੀ ਤੁਧਨੋ ਗਾਵੈ ਜੋ ਤੁਧ ਭਾਵਨ, ਰਪਤੇ ਤੇਰੇ ਭਗਤ ਰਸਾਲੇ। ਅਤੇ ਕਈ ਐਸੇ ਵੀ ਜੀਵ ਹਨ ਇਸ ਰਚਨਾ ਦੇ ਅੰਦਰ ਤੇਰੇ ਭਗਤ ਨੇ, ਜਿਹੜੇ ਤੇਰੇ ਰਸ ਵਿੱਚ ਲੀਨ ਹੋ ਕੇ, ਮਸਤੀ ਵਿੱਚ ਆਣ ਕੇ ਰੰਗੇ ਹੋਏ ਤੇਰੀ ਸਿਫਤ ਕਰਦੇ ਨੇ, ਤੇਰੇ ਗੁਣ ਗਾਉਂਦੇ ਨੇ। ਹੋਰ ਕਿਤੇ ਗਾਵਣ? ਕਹਿੰਦੇ ਨੇ ਕੁਝ ਹਨ ਜਿਨ੍ਹਾਂ ਦੇ ਨਾਂ ਬਾਰੇ ਮੈਂ ਜਾਣਦਾ ਹਾਂ, ਕੁਝ ਮੇਰੇ ਖਿਆਲ ਵਿੱਚ ਆਏ ਨੇ, ਲੇਕਿਨ ਇਹਦਾ ਮਤਲਬ ਇਹ ਨਹੀਂ ਕਿ ਜਿਹੜੇ ਮੇਰੇ ਖਿਆਲ ਵਿੱਚ ਆ ਗਏ ਨੇ ਤੇ ਉਹੀ ਨੇ ਸਿਰਫ। ਕਹਿੰਦੇ ਨੇ ਹੋਰ ਕਿਤੇ ਗਾਵਣ? ਕਿਤਨੇ ਹੀ ਹੋਰ ਜੀਵ ਨੇ ਜਿਹੜੇ ਤੇਰੀ ਸਿਫਤ ਕਰਦੇ ਹਨ। ਸੇ ਮੈਂ ਚਿੱਤ ਨਾ ਆਵਣ, ਉਹ ਮੇਰੇ ਚਿੱਤ ਵਿੱਚ ਨਹੀਂ ਆਉਂਦੇ, ਮੇਰੇ ਖਿਆਲ ਵਿੱਚ ਨਹੀਂ ਆਉਂਦੇ। ਇੱਥੇ ਤਾਂ ਬੰਦਾ ਕਹਿੰਦਾ ਮੈਂ ਸਭ ਕੁਝ ਜਾਣਦੀ ਹਾਂ, ਮੈਂ ਸਭ ਕੁਝ ਕਹਿ ਦਿੱਤਾ, ਲੇਕਿਨ ਸਤਿਗੁਰੂ ਕਹਿੰਦੇ ਨੇ, ਗੁਰੂ ਨਾਨਕ ਸਾਹਿਬ ਕਹਿੰਦੇ ਨੇ ਕਿ ਹੇ ਵਾਹਿਗੁਰੂ ਅਕਾਲ ਪੁਰਖ, ਤੇਰੀ ਕਾਇਨਾਤ ਕੁਦਰਤ ਤਾਕਤ ਇਤਨੀ ਅਨੰਤ ਹੈ ਕਿ ਇਹਦੇ ਵਿੱਚ ਐਸੇ ਜੀਵ ਬੇਅੰਤ ਹਨ ਜਿਹੜੇ ਮੇਰੇ ਚਿੱਤ ਚੇਤੇ ਵਿੱਚ ਵੀ ਨਹੀਂ। ਸੇ ਮੈਂ ਚਿੱਤ ਨਾ ਆਵਣ, ਨਾਨਕ ਕਿਆ ਵਿਚਾਰੇ? ਕਹਿੰਦੇ ਨੇ ਇਹ ਵਿਚਾਰਾ ਨਾਨਕ ਕੀ ਵਿਚਾਰ ਕਰ ਸਕਦਾ ਹੈ? ਕਹਿੰਦੇ ਨੇ ਮੈਂ ਕੀ ਕਰ ਸਕਦਾ ਕਿ ਮੈਂ ਸਭ ਕੁਝ ਗਿਣ ਲਿਆ, ਮੈਂ ਸਭ ਕੁਝ ਹਿਸਾਬ ਕਰ ਲਿਆ? ਕਹਿੰਦੇ ਨਹੀਂ, ਐਸਾ ਨਹੀਂ ਹੋ ਸਕਦਾ। ਅਤੇ ਅੰਤ ਵਿੱਚ ਸਾਹਿਬ ਕਹਿੰਦੇ ਨੇ ਸੋਈ ਸੋਈ ਸਦਾ ਸੱਚ, ਸਾਹਿਬ ਸਾਚਾ ਸਾਚੀ ਨਾਈ। ਇਹ ਪੰਕਤੀ ਕਿਉਂਕਿ ਅਸੀਂ ਸਵੇਰੇ ਵੀ ਪੜ੍ਹਨੀ ਹੁੰਦੀ ਹੈ, ਸ਼ਾਮ ਨੂੰ ਵੀ ਪੜ੍ਹਨੀ ਹੁੰਦੀ ਹੈ, ਅਤੇ ਮੇਰਾ ਖਿਆਲ ਹੈ ਵੀ ਕੋਈ ਵਿਰਲਾ ਹੀ ਹੈ ਜਿਹੜਾ ਇਹਨੂੰ ਠੀਕ ਪੜ੍ਹਦਾ ਹੋਵੇ। ਅਸੀਂ ਪਤਾ ਕਿੱਦਾਂ ਪੜ੍ਹਦੇ ਹਾਂ? ਸੋਈ ਸੋਈ ਸਦਾ ਸੱਚ, ਸਾਹਿਬ ਸਾਚਾ ਸਾਚੀ ਨਾਈ, ਬਿਲਕੁਲ ਗਲਤ ਹੈ, ਇਹਦਾ ਕੋਈ ਅਰਥ ਨਹੀਂ ਬਣੇਗਾ। ਪੰਕਤੀ ਹੈ ਦੇ ਚਾਰ ਹਿੱਸੇ ਹੋਣੇ ਨੇ, ਸੋਈ ਸੋਈ ਸਦਾ ਸੱਚ, ਸਾਹਿਬ ਸਾਚਾ ਸਾਚੀ ਨਾਈ। ਅੱਠ ਸ਼ਬਦ ਨੇ, ਬੜਾ ਸੌਖਾ ਤਰੀਕਾ ਹੈ, ਅਤੇ ਅੱਠਾਂ ਨੂੰ ਦੋ ਦੋ ਕਰ ਦਿਓ, ਚਾਰ ਹਿੱਸੇ ਕਰ ਦਿਓ, ਬਸ ਠੀਕ ਹੋ ਗਿਆ। ਸੋਈ ਸੋਈ ਸਦਾ ਸੱਚ, ਸਾਹਿਬ ਸਾਚਾ ਸਾਚੀ ਨਾਈ। ਅਤੇ ਅਸੀਂ ਪੜ੍ਹਦੇ ਹਾਂ ਸੋਈ ਸੋਈ ਸਦਾ ਸੱਚ, ਸਾਹਿਬ ਸਾਚਾ ਸਾਚੀ ਨਾਈ, ਕਿਉਂਕਿ ਅਰਥ ਨਹੀਂ ਨਾ ਕਰਨੇ ਹੁੰਦੇ, ਇਸ ਵਾਸਤੇ ਕੋਈ ਪਤਾ ਨਹੀਂ ਲੱਗਦਾ ਵੀ ਗਲਤ ਪੜ੍ਹ ਗਏ ਕਿ ਠੀਕ ਪੜ੍ਹ ਗਏ। ਤਾਂ ਸਤਿਗੁਰੂ ਕਹਿੰਦੇ ਨੇ ਸੋਈ ਸੋਈ, ਕਹਿੰਦੇ ਨੇ ਸਿਰਫ ਉਹੀ ਪਰਮਾਤਮਾ ਹੈ ਜਿਹੜਾ ਸਦਾ ਸੱਚ ਹੈ, ਜਿਹੜਾ ਕਦੇ ਖਤਮ ਨਹੀਂ ਹੋਣਾ, ਜਿਹੜਾ ਮਾਲਕ ਹੈ ਸੱਚਾ, ਸਾਚੀ ਨਾਈ, ਅਤੇ ਉਸਦੀ ਜਿਹੜੀ ਨਾਈ ਹੈ, ਉਹਦੀ ਜਿਹੜੀ ਵਡਿਆਈ ਹੈ, ਉਹਦੀ ਜਿਹੜੀ ਉਸਤਤ ਹੈ, ਉਹ ਵੀ ਸੱਚੀ ਹੈ, ਉਹ ਵੀ ਸਦਾ ਰਹਿਣ ਵਾਲੀ ਹੈ, ਉਹਦੀ ਵਡਿਆਈ ਕਦੇ ਖਤਮ ਨਹੀਂ ਹੁੰਦੀ। ਦੁਨੀਆ ਖਤਮ ਹੋ ਜਾਂਦੀ ਹੈ, ਬਣੇ ਹੋਏ ਖਤਮ ਹੋ ਜਾਂਦੇ ਹਨ, ਲੇਕਿਨ ਉਹ ਸਦੀਵ ਕਾਲ ਲਈ ਆਪਣੀ ਵਡਿਆਈ ਸੰਭਾਲ ਕੇ ਰੱਖਦਾ, ਉਹਦੀ ਵਡਿਆਈ ਕਾਇਮ ਰਹਿੰਦੀ ਹੈ। ਅਤੇ ਸਾਹਿਬ ਕਹਿੰਦੇ ਨੇ ਹੈ ਵੀ ਹੋਸੀ ਜਾਏ ਨਾ ਜਾਸੀ, ਕਹਿੰਦੇ ਨੇ ਹੈ ਵੀ ਹੈ, ਹੁਣ ਵੀ ਹੈਗਾ, ਅਗਾਂਹ ਵੀ ਹੋਏਗਾ, ਜਾਏ ਨਾ ਜਾਸੀ, ਨਾ ਕਿਤੇ ਜੰਮਦਾ ਹੈ ਨਾ ਕਿਤੇ ਮਰਦਾ, ਆਉਣ ਜਾਣ ਵਿੱਚ ਨਹੀਂ ਆਓ। ਜਾਏ ਨਾ ਜਾਸੀ ਰਚਨਾ ਜਿਨ ਰਚਾਈ, ਜਿਸ ਨੇ ਇਹ ਸਾਰੀ ਰਚਨਾ ਪੈਦਾ ਕੀਤੀ ਹੈ, ਜਿਸ ਨੇ ਸਾਰਾ ਦਰ ਘਰ ਬਣਾਇਆ ਹੈ, ਇਹ ਬ੍ਰਹਮਾ ਵਿਸ਼ਨੂੰ ਮਹੇਸ਼ ਦੇਵੀ ਦੇਵਤੇ, ਜਿਸ ਨੇ ਸਭ ਕੁਝ ਸਿਰਜਿਆ, ਜਿਸ ਦੀਆਂ ਇਹ ਸਾਰੀਆਂ ਤਾਕਤਾਂ ਹਨ, ਸਤਿਗੁਰੂ ਕਹਿੰਦੇ ਨੇ ਕਿ ਉਹ ਸਦੀਵ ਕਾਲ ਲਈ ਹੈ। ਅੰਤ ਵਿੱਚ ਕਹਿੰਦੇ ਨੇ ਰੰਗੀ ਰੰਗੀ ਭਾਂਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ, ਕਹਿੰਦੇ ਨੇ ਕਈ ਰੰਗਾਂ ਦੀ, ਰੰਗੀ ਰੰਗੀ ਭਾਂਤੀ, ਕਈ ਕਿਸਮਾਂ ਦੀ, ਕਈ ਭਾਂਤਾਂ ਦੀ ਕਰ ਕਰਕੇ ਬਣਾ ਬਣਾ ਕੇ, ਜਿਣਸ ਤੋਂ ਮਤਲਬ ਹੈ ਵਰਾਇਟੀਸ, ਜਿਣਸਾਂ, ਕਈ ਜਿਣਸਾਂ, ਕਈ ਕਿਸਮਾਂ, ਕਹਿੰਦੇ ਨੇ ਕਈ ਕਿਸਮਾਂ ਦੀ, ਕਈ ਰੰਗਾਂ ਦੀ, ਕਈ ਭਾਂਤਾਂ ਦੀ ਉਸ ਨੇ ਮਾਇਆ ਜਿਨ ਉਪਾਈ, ਜਿਸ ਨੇ ਇਹ ਮਾਇਆ ਪੈਦਾ ਕੀਤੀ ਹੈ। ਹੁਣ ਇਹ ਗੱਲ ਬੜੀ ਸਮਝਣ ਵਾਲੀ ਹੈ। ਅਸਲ ਵਿੱਚ ਦੁਨੀਆ ਦੇ ਅੰਦਰ, ਸੰਸਾਰ ਵਿੱਚ ਬਹੁਤ ਸਮੇਂ ਤੋਂ ਇਹ ਭੁਲੇਖਾ ਰਿਹਾ। ਪਹਿਲਾ ਭੁਲੇਖਾ ਤਾਂ ਮਨੁੱਖ ਨੂੰ ਇਹ ਹੈ ਕਿ ਇਹ ਮਾਇਆ ਸਿਰਫ ਨੋਟ ਹੀ ਨਹੀਂ, ਜਿਹੜੀ ਕਰੰਸੀ ਹੈ ਨਾ, ਸਿੱਕਾ ਹੈ, ਸਾਨੂੰ ਭੁਲੇਖਾ ਇਹ ਰਿਹਾ ਵੀ ਇਹੋ ਹੀ ਹੈ ਮਾਇਆ। ਔਰ ਇਸ ਭੁਲੇਖੇ ਕਰਕੇ ਅਸੀਂ ਧਰਮ ਨੂੰ ਸਮਝ ਨਹੀਂ ਸਕੇ। ਮਾਇਆ ਦਾ ਅਰਥ ਕੀ ਹੈ? ਮਾਇਆ ਦਾ ਅਰਥ ਹੈ ਸ਼ਕਤੀ, ਤਾਕਤ, ਸਮਰੱਥਾ, ਕੁਦਰਤ, ਪਾਵਰ। ਵਾਹਿਗੁਰੂ ਅਕਾਲ ਪੁਰਖ ਦੀ ਜਿਹੜੀ ਸ਼ਕਤੀ ਹੈ, ਜਿਸ ਤੋਂ ਉਸ ਸਮੇਂ ਸਾਰਾ ਸੰਸਾਰ ਪੈਦਾ ਕੀਤਾ ਹੈ। ਅੱਗੇ ਚੱਲ ਕੇ, ਕਿਉਂਕਿ ਇਹ ਮਜ਼ਮੂਨ 3-4 ਦਿਨ ਚੱਲੇਗਾ, ਗੁਰੂ ਸਾਹਿਬ ਦਾ ਵਿਸਥਾਰ ਕਰਦੇ ਨੇ, ਸਾਨੂੰ ਸਮਝਾਉਂਦੇ ਨੇ। ਅੱਗੇ ਚੱਲ ਕੇ ਪੌੜੀ ਆਏਗੀ ਏਕਾ ਮਾਈ ਜੁਗਤ ਵਿਆਈ, ਇੱਕ ਮਾਇਆ ਸ਼ਕਤੀ ਜਿਸ ਨੂੰ ਜੁਗਤੀ ਨਾਲ ਵਾਹਿਗੁਰੂ ਅਕਾਲ ਪੁਰਖ ਨੇ ਪ੍ਰਸੂਤ ਕੀਤਾ ਹੈ, ਜਿਸ ਤੋਂ ਵਾਹਿਗੁਰੂ ਅਕਾਲ ਪੁਰਖ ਨੇ ਇਹ ਸਾਰੀ ਸ੍ਰਿਸ਼ਟੀ ਦੀ ਰਚਨਾ ਕੀਤੀ ਹੈ। ਪਹਿਲੇ ਉਸਨੇ ਆਪਣੀ ਕੁਦਰਤ ਬਣਾਈ, ਮਾਇਆ ਬਣਾਈ ਹੈ। ਪੜ੍ਹਦੇ ਹਾਂ ਨਾ, ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਓ ਨਾਓ। ਦੂਈ ਕੁਦਰਤ ਸਾਜੀ ਹੈ, ਦੂਸਰੀ ਉਸਨੇ ਕੁਦਰਤ ਬਣਾਈ ਜਿਹਨੂੰ ਅਸੀਂ ਮਾਇਆ ਕਹਿੰਦੇ ਹਾਂ, ਸ਼ਕਤੀ ਇਹ ਉਸਨੇ ਬਣਾਈ ਹੈ। ਅਤੇ ਉਸ ਵਾਹਿਗੁਰੂ ਅਕਾਲ ਪੁਰਖ ਨੇ ਇਹ ਮਾਇਆ ਬਣਾ ਕੇ, ਅਤੇ ਫਿਰ ਇਹ ਜਿਹੜੇ ਦੇਵੀ ਦੇਵਤੇ, ਜਿਤਨੀਆਂ ਸ਼ਕਤੀਆਂ, ਸੂਰਜ, ਚੰਦਰਮਾ, ਧਰਤੀ, ਸਭ ਮਾਇਆ ਹੈ। ਅਸੀਂ ਭੁੱਲ ਗਏ ਕਿ ਸਿਰਫ ਨੋਟ ਹੀ ਮਾਇਆ ਨੇ। ਇਸ ਕਰਕੇ ਕੁਝ ਲੋਕਾਂ ਨੇ ਸਮਝਿਆ ਵੀ ਪੈਸੇ ਨੂੰ ਹੱਥ ਨਹੀਂ ਲਾਉਣਾ। ਉਹ ਕਹਿੰਦੇ ਜੀ, ਇਹ ਮਹਾਂਪੁਰਸ਼ ਤਾਂ ਮਾਇਆ ਨੂੰ ਹੱਥ ਨਹੀਂ ਲਾਉਂਦੇ, ਬਦਾਮ ਰੋਗਨ ਦਾ ਪੀਪਾ ਦੇ ਦਿਓ ਠੀਕ ਹੈ, ਬੰਦਾ ਪੁੱਛੇ ਤੀ ਉਹ ਵੀ ਮਾਇਆ ਹੀ ਆ। ਇੱਥੇ ਤੱਕ ਬੰਦਿਆ ਕਿ ਤੇਰਾ ਇਹ ਸਰੀਰ ਵੀ ਮਾਇਆ ਹੈ, ਕਿਉਂਕਿ ਮਾਇਆ ਦਾ ਮਤਲਬ ਮੈਟੀਰੀਅਲ, ਪਦਾਰਥ ਵੀ ਪਦਾਰਥ ਹੈ, ਅਤੇ ਇਹ ਪਦਾਰਥ ਹਰਕਤ ਵਿੱਚ ਆ ਰਿਹਾ ਹੈ। ਇੱਕ ਵਿਦਵਾਨ ਨੇ ਬੜੀ ਸੁੰਦਰ ਗੱਲ ਕਹੀ ਹੈ, ਉਹ ਕਹਿੰਦੇ ਨੇ ਮਾਇਆ ਹੈ ਕੀ ਹੈ? ਕਹਿੰਦੇ ਨੇ ਪ੍ਰਗਟ ਬ੍ਰਹਮ ਮਾਇਆ ਹੈ ਅਤੇ ਗੁਪਤ ਬ੍ਰਹਮ ਪਰਮਾਤਮਾ ਹੈ, ਕਿਉਂਕਿ ਆਤਮਾ ਅਦ੍ਰਿਸ਼ਟ ਹੈ। ਜਿਸ ਵੇਲੇ ਉਹ ਪ੍ਰਗਟ ਹੁੰਦਾ ਤਾਂ ਮਾਇਆ ਬਣ ਜਾਂਦੀ ਹੈ, ਅਤੇ ਜਿਸ ਵੇਲੇ ਉਹਨੇ ਇਸ ਨੂੰ ਖਤਮ ਕਰਨਾ ਤਾਂ ਉਹ ਆਪ ਹੀ ਆਪ ਹੈ। ਇਸ ਕਰਕੇ ਇਹ ਬੰਦਿਆਂ ਨੂੰ ਬਹੁਤ ਭੁਲੇਖੇ ਵਿੱਚ ਪਾਇਆ ਗਿਆ ਅਤੇ ਕਹਿ ਦਿੱਤਾ ਗਿਆ ਵੀ ਇੱਥੇ ਮਾਇਆ ਜਿਹੜੀ ਹੈ, ਧਨ ਪਦਾਰਥ ਜਿਹੜਾ ਹੈ, ਹੀਰੇ ਜਵਾਹਰਾਤ, ਸੋਨਾ ਚਾਂਦੀ, ਇਹ ਠੀਕ ਨਹੀਂ। ਅਤੇ ਇਸ ਤੋਂ ਬਿਨਾਂ ਸਰੀਰ, ਜ਼ਮੀਨ, ਜਾਇਦਾਦ, ਪਦਾਰਥ, ਦੁਨੀਆ ਦੀ ਸਾਰੀ ਦੌਲਤ, ਜੋ ਕੁਝ ਵੀ ਹੈ, ਤਾਂ ਮਾਇਆ ਹੀ ਹੈ, ਉਹਨੂੰ ਕਿਸ ਤਰ੍ਹਾਂ ਤੁਸੀਂ ਠੀਕ ਕਹਿ ਸਕਦੇ ਹੋ? ਇਸ ਕਰਕੇ ਜਿਹੜੇ ਅਦਵੈਤਵਾਦੀ ਲੋਕ ਸਨ, ਸ਼ੰਕਰਾਚਾਰੀਆ ਵਰਗੇ ਬੜੇ ਬੜੇ ਤਗੜੇ ਤਰਕਸ਼ਿਤ, ਬੜੇ ਬੜੇ ਫਿਲਾਸਫਰ, ਜਿਨ੍ਹਾਂ ਨੇ ਬੜੇ ਬਹਿਸੇ ਕੀਤੇ, ਬੁੱਧ ਧਰਮ ਨੂੰ ਸਾਰੀ ਭਾਜੜ ਪਾ ਦਿੱਤੀ ਉਸਨੇ, ਹਿੰਦੁਸਤਾਨ ਵਿੱਚੋਂ ਬੁੱਧ ਨੂੰ ਬਿਲਕੁਲ ਨਠਾ ਦਿੱਤਾ ਸ਼ੰਕਰਾਚਾਰੀਆ ਨੇ, ਐਸੇ ਤਰਕ ਕੀਤੇ। ਅਤੇ ਅੱਜ ਬੁੱਧੀ ਲੱਭਣਾ ਹਿੰਦੁਸਤਾਨ 'ਚ ਬੜਾ ਮੁਸ਼ਕਲ ਹੈ। ਉਸ ਬੰਦੇ ਨੇ, ਬੰਦੇ ਵਾਸਤੇ ਵੀ ਇਹ ਮੁਸੀਬਤ ਖੜੀ ਹੋ ਗਈ ਵੀ ਮੈਂ ਕਿਸ ਤਰ੍ਹਾਂ ਕਹਾਂ ਕਿ ਮਾਇਆ ਜਿਹੜੀ ਹੈ ਪਰਮਾਤਮਾ ਨਾਲ ਸੰਬੰਧ ਰੱਖਦੀ, ਬਹੁਤ ਮੁਸ਼ਕਲ ਵਿੱਚ ਫਸਿਆ ਰਿਹਾ ਉਹ। ਲੇਕਿਨ ਸਤਿਗੁਰੂ ਕਹਿੰਦੇ ਨੇ ਤਾਂ ਗੱਲ ਹੀ ਕੁਛ ਨਹੀਂ, ਸਮੱਸਿਆ ਹੀ ਕੁਝ ਨਹੀਂ ਹੈਗੀ। ਕਹਿੰਦੇ ਨੇ ਇਹ ਮਾਇਆ ਤਾਂ ਉਸ ਵਾਹਿਗੁਰੂ ਅਕਾਲ ਪੁਰਖ ਦਾ ਖੇਲ ਹੈ, ਉਹਦਾ ਤਮਾਸ਼ਾ, ਉਹਦਾ ਬਣਾਇਆ ਮੇਲਾ ਹੈ, ਇਹ ਉਹਦੀ ਸਿਰਜਣਾ, ਉਹਦੀ ਬਾਜ਼ੀ ਹੈ। ਇਸ ਵਾਸਤੇ ਦੁਨੀਆਂ ਦੇ ਅੰਦਰ ਕੋਈ ਵਸਤੂ ਐਸੀ ਨਹੀਂ ਜਿਸ ਨੂੰ ਮਾਇਆ ਨਹੀਂ ਆਖਿਆ ਜਾ ਸਕਦਾ। ਸਭ ਕੁਝ ਮਾਇਆ ਦੇ ਪਸਾਰੇ ਵਿੱਚ ਹੈ, ਅਤੇ ਸਤਿਗੁਰੂ ਸੱਚੇ ਪਾਤਸ਼ਾਹ ਦੇ ਪੁਰਾਤਨ ਸਮੇਂ ਦੀਆਂ ਲਿਖਤਾਂ ਵਿੱਚ ਐਸਾ ਜ਼ਿਕਰ ਹੈ, ਪੁਰਾਤਨ ਜਨਮ ਸਾਖੀ ਦੀ ਚਰਚਾ ਹੈ ਕਿ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਪ੍ਰੇਰਣਾ ਹੋਈ, ਉਪਦੇਸ਼ ਹੋਇਆ ਵਾਹਿਗੁਰੂ ਅਕਾਲ ਪੁਰਖ ਵੱਲੋਂ, ਜੋ ਸੁਨੇਹਾ ਮਿਲਿਆ, ਜੋ ਉਹਨਾਂ ਨੂੰ ਗਿਆਨ ਪ੍ਰਾਪਤ ਹੋਇਆ, ਉਹਦੀ ਵਿਆਖਿਆ ਪੁਰਾਤਨ ਜਨਮ ਸਾਖੀ ਵਾਲਿਆਂ ਨੇ ਇਸ ਤਰ੍ਹਾਂ ਕੀਤੀ ਹੈ ਕਿ ਪਰਮਾਤਮਾ ਨੇ ਗੁਰੂ ਨਾਨਕ ਸਾਹਿਬ ਨੂੰ ਇਹ ਗੱਲ ਕਹੀ ਕਿ ਭਾਈ, ਸੰਸਾਰ ਵਿੱਚ ਜਾ ਕੇ ਤੁਸਾਂ ਨਾਮ ਦਾਨ ਇਸ਼ਨਾਨ ਦ੍ਰਿੜ ਕਰਾਉਣਾ ਹੈ, ਅਤੇ ਤੁਸਾਂ ਗ੍ਰਹਿਸਥ ਮਾਰਗ ਵਿੱਚ ਰਹਿ ਕੇ, ਗ੍ਰਹਿਸਥ ਮਾਰਗ ਵਿੱਚ ਲੋਕਾਂ ਨੂੰ ਰੱਖ ਕੇ, ਅਤੇ ਧਰਮ ਦੀ ਕਿਰਤ ਕਰਕੇ, ਵੰਡ ਕੇ, ਛੱਕ ਕੇ, ਸੰਸਾਰ ਦੀ ਸੇਵਾ ਕਰਕੇ, ਅਤੇ ਉਸ ਵਾਹਿਗੁਰੂ ਅਕਾਲ ਪੁਰਖ ਨਾਲ ਅਭੇਦ ਹੋਣ ਦਾ ਯਤਨ ਕਰਨਾ ਹੈ। ਪਰਮੇਸ਼ਵਰ ਨੇ ਕਿਹਾ ਸਾਡੀ ਅਭੇਦਤਾ ਦਾ ਮਾਰਗ ਗ੍ਰਹਿਸਥ ਹੈ, ਜਿਸ ਨੂੰ ਲੋਕ ਤਿਆਗ ਕੇ ਭਟਕਣਾ ਵਿੱਚ ਤੁਰੇ ਫਿਰਦੇ ਨੇ। ਇਸੇ ਕਰਕੇ ਗੁਰੂ ਨਾਨਕ ਸਾਹਿਬ ਨੇ ਇਨਕਾਰ ਨਹੀਂ ਕੀਤਾ, ਨਾ ਨਹੀਂ ਕੀਤੀ ਇਸ ਮਾਇਆ ਤੋਂ। ਜੇ ਕਰਦਿਆਂ ਕਿਹਾ ਸ਼ਾਦੀ ਕਰ ਲਓ, ਤਿਆਰ ਹੋ ਗਏ, ਕਹਿੰਦੇ ਨੇ ਦੁਕਾਨ ਕਰੋ, ਤਿਆਰ ਹੋ ਗਏ,
ਕਹਿੰਦੇ ਨੇ ਵਪਾਰ ਕਰੋ, ਤਿਆਰ ਹੋ ਗਏ, ਖੇਤੀ ਕਰੋ, ਕਰਨ ਲੱਗ ਪਏ।
ਢੰਗ ਵੱਖਰਾ ਹੈ, ਇਨਕਾਰ ਨਹੀਂ ਕੀਤਾ। ਅਸੀਂ ਤਾਂ ਅਜੀਬ ਸਿਲਸਿਲੇ ਵਿੱਚ ਫਸ ਗਏ ਨਾ। ਮੈਂ ਕਦੇ ਕਦੇ ਪੜ੍ਹ ਕੇ ਬਹੁਤ ਪਰੇਸ਼ਾਨ ਹੁੰਦਾ, ਜਦੋਂ ਲੋਕ ਕਹਿੰਦੇ ਜੀ ਗੁਰੂ ਨਾਨਕ ਸਾਹਿਬ ਨੂੰ ਪਿਤਾ ਜੀ ਨੇ ਕਿਹਾ ਕਾਕਾ ਤੂੰ ਹੁਣ ਦੁਕਾਨ ਕਰ ਲੈ, ਖੇਤੀ ਕਰ। ਕਹਿਣ ਲੱਗੇ ਨਹੀਂ, ਮੈਂ ਤਾਂ ਅੰਦਰ ਖੇਤੀ ਕੀਤੀ ਹੋਈ ਹੈ। ਇਨਕਾਰ ਕਰ ਦਿੱਤਾ, ਗਲਤ ਹੈ। ਜੇ ਗੁਰੂ ਨਾਨਕ ਮਾਫ਼ ਕਰਨਾ ਸੀ, ਸਿੱਖ ਹਾਂ ਗੁਰੂ ਨਾਨਕ ਸਾਹਿਬ ਦੇ, ਜੇ ਗੁਰੂ ਨਾਨਕ ਸਾਹਿਬ ਨੇ ਖੇਤੀ ਤੋਂ ਇਨਕਾਰ ਕਰ ਦਿੱਤਾ ਫਿਰ ਸਾਨੂੰ ਵੀ ਨਹੀਂ ਕਰਨੀ ਚਾਹੀਦੀ। ਸਿੱਖ ਜੂ ਹੈ, ਜੋ ਗੁਰੂ ਨਾਨਕ ਨੇ ਨਹੀਂ ਕੀਤਾ ਸਾਨੂੰ ਵੀ ਨਹੀਂ ਕਰਨਾ ਚਾਹੀਦਾ। ਜੇ ਉਹਨਾਂ ਨੇ ਦੁਕਾਨ ਤੋਂ ਇਨਕਾਰ ਕਰ ਦਿੱਤਾ ਫਿਰ ਸਾਨੂੰ ਵੀ ਨਹੀਂ ਕਰਨੀ ਚਾਹੀਦੀ। ਜੇ ਉਹਨਾਂ ਨੇ ਵਪਾਰ ਤੋਂ ਇਨਕਾਰ ਕਰ ਦਿੱਤਾ ਫਿਰ ਸਾਨੂੰ ਵੀ ਨਹੀਂ ਕਰਨਾ ਚਾਹੀਦਾ। ਜੇ ਉਹਨਾਂ ਨੇ ਨੌਕਰੀ ਤੋਂ ਇਨਕਾਰ ਕਰ ਦਿੱਤਾ ਫਿਰ ਸਾਨੂੰ ਵੀ ਨਹੀਂ ਕਰਨਾ ਚਾਹੀਦਾ। ਅਸੀਂ ਕਿਉਂ ਕਰਦੇ ਹਾਂ? ਇਹਦਾ ਮਤਲਬ ਜੇ ਅਸੀਂ ਕਰਦੇ ਹਾਂ ਤਾਂ ਫਿਰ ਅਸੀਂ ਗੁਰੂ ਨਾਨਕ ਤੋਂ ਉਲਟ ਕਰਦੇ ਹਾਂ ਨਾ। ਗੱਲ ਸਮਝਣੀ ਸੀ, ਉਹ ਸਮਝੀ ਨਹੀਂ, ਕਹਾਣੀ ਕਰ ਦਿੱਤੀ। ਕਿਉਂਕਿ ਸਾਡੇ ਅਸੀਂ ਉਸ ਸਮਾਜ ਦੀ ਪੈਦਾਵਾਰ ਸਾਂ, ਜਿਸ ਸਮਾਜ ਦੇ ਅੰਦਰ ਜਿਹੜੇ ਲੋਕ ਦੁਕਾਨ ਛੱਡ ਜਾਣ, ਜਿਹੜੇ ਲੋਕ ਘਰ ਛੱਡ ਜਾਣ, ਜਿਹੜੇ ਲੋਕ ਵਪਾਰ ਛੱਡ ਜਾਣ, ਵਿਹਲੇ ਬਹਿ ਜਾਣ, ਆਸਣ ਲਾ ਕੇ ਉਹਨਾਂ ਨੂੰ ਮੱਥਾ ਟੇਕਣ ਦਾ ਬਹੁਤ ਰਿਵਾਜ਼ ਰਿਹਾ, ਅਜੇ ਵੀ ਹੈ। ਅਤੇ ਅਸੀਂ ਸਮਝਿਆ ਵੀ ਗੁਰੂ ਨਾਨਕ ਕਿੱਦਾਂ ਦੁਕਾਨ ਕਰਨਗੇ, ਉਹ ਧਰਮੀ ਨਹੀਂ ਹੋਣਗੇ। ਅਸੀਂ ਧਰਮੀ ਉਹਨੂੰ ਸਮਝਦੇ ਹਾਂ ਜਿਹੜਾ ਮਾਇਆ ਨੂੰ ਨਫ਼ਰਤ ਕਰੇ। ਯਾਦ ਰੱਖਣਾ, ਮਾਇਆ ਨੂੰ ਕੀਤੀ ਹੋਈ ਨਫ਼ਰਤ ਇਸੇ ਤਰ੍ਹਾਂ ਹੀ ਹੈ ਜਿਸ ਤਰ੍ਹਾਂ ਕੋਈ ਚਿੱਤਰਕਾਰ ਜਿਹੜਾ ਹੈ ਉਹਦੀ ਉਹਨੂੰ ਤਾਂ ਪਿਆਰ ਕਰੇ ਅਤੇ ਉਹਦੀ ਤਸਵੀਰ ਜਿਹੜੀ ਹੈ ਉਹਨੂੰ ਪਾੜਨ ਵਾਸਤੇ ਤਿਆਰ ਹੋ ਜਾਏ। ਬਿਲਕੁਲ ਉਸੇ ਤਰ੍ਹਾਂ ਦੀ ਕਹਾਣੀ ਹੈ। ਜੇ ਤੁਸੀਂ ਪਰਮਾਤਮਾ ਨੂੰ ਪਿਆਰ ਕਰਨਾ ਤਾਂ ਉਸਦੀ ਇਸ ਕੁਦਰਤ ਨਾਲ ਵੀ ਸਨੇਹ ਪੈਦਾ ਕਰਨਾ ਪਏਗਾ। ਨਹੀਂ ਤਾਂ ਕਿਸੇ ਸੂਰਤ ਵਿੱਚ ਉਹਦੇ ਨਾਲ ਸਾਂਝ ਨਹੀਂ ਬਣ ਸਕਦੀ। ਇਹ ਕੁਦਰਤ ਸਾਂਝ ਰਸਤਾ ਹੈ ਉਹਦੇ ਨਾਲ ਸਾਂਝ ਪਾਉਣ ਦਾ। ਹੁਣ ਜਿਸ ਸ਼ਬਦ ਨਾਲ ਇਹ ਭੁਲੇਖਾ ਫੜਾ ਕੀਤਾ ਗਿਆ ਉਸ ਸ਼ਬਦ ਵੱਲ ਵੀ ਥੋੜ੍ਹਾ ਧਿਆਨ ਦੇ ਲਈਏ। ਸੋਰਠ ਰਾਗ ਦਾ ਪਹਿਲਾ ਸ਼ਬਦ ਹੈ। ਸਤਿਗੁਰੂ ਕਹਿੰਦੇ ਨੇ ਬਾਬਾ ਮਾਇਆ ਸਾਥ ਨਾ ਹੋਏ, ਧਿਆਨ ਦੇਣਾ, ਤਾਂ ਕਿ ਅਰਥ ਤੋਂ ਅਸੀਂ ਅਨਰਥ ਵਾਲੇ ਪਾਸੇ ਕਿਵੇਂ ਜਾਂਦੇ ਹਾਂ। ਬਾਬਾ ਮਾਇਆ ਸਾਥ ਨਾ ਹੋਏ, ਇਨ ਮਾਇਆ ਜਦ ਮੋਹਿਆ ਬਿਰਲਾ ਬੂਝੈ ਪੋਏ। ਗੱਲ ਬੜੀ ਸਪਸ਼ਟ ਹੈ, ਲੇਕਿਨ ਸਾਡੇ ਖਾਨੇ ਨਹੀਂ ਬਹਿੰਦੀ, ਕਿਉਂਕਿ ਅਸੀਂ ਸਾਫ਼ ਗੱਲ ਮੰਨਣ ਨੂੰ ਤਿਆਰ ਨਹੀਂ ਹੁੰਦੇ, ਕੋਈ ਨਾ ਕੋਈ ਭੁਲੇਖਾ ਬਣਾ ਲੈਂਦੇ ਹਾਂ। ਸਤਿਗੁਰੂ ਕਹਿੰਦੇ ਨੇ ਹੇ ਭਾਈ, ਇਹ ਮਾਇਆ ਕਿਸੇ ਦੇ ਨਾਲ ਨਹੀਂ ਜਾਂਦੀ। ਇਹਦੇ 'ਚ ਕਿਸ ਝੂਠ ਹੈ? ਨਹੀਂ ਜਾਂਦੀ, ਵਾਕਿਆ ਨਹੀਂ ਜਾਂਦੀ। ਇਹ ਵੀ ਗੱਲ ਠੀਕ ਹੈ ਕਿ ਇਨ ਮਾਇਆ ਜਗ ਮੋਹਿਆ, ਕਿ ਦੁਨੀਆ ਬਹੁਤ ਹੀ ਮਾਇਆ ਪਿੱਛੇ ਦੌੜ ਰਹੀ ਹੈ, ਸੰਸਾਰ ਪਿੱਛੇ ਦੌੜ ਰਹੀ ਹੈ, ਇਹ ਵੀ ਗੱਲ ਗਲਤ ਨਹੀਂ ਹੈ। ਪਰ ਕਹਿੰਦੇ ਨੇ ਵਿਰਲਾ ਬੂਝੈ ਕੋਏ, ਇਸ ਗੱਲ ਨੂੰ ਕੋਈ ਵਿਰਲਾ ਮਨੁੱਖ ਸਮਝਦਾ ਅਤੇ ਉਹ ਇਹ ਸਮਝ ਲੈਂਦਾ ਵੀ ਮਾਇਆ ਨਾਲ ਨਹੀਂ ਜਾਣੀ ਅਤੇ ਇਹ ਇੱਕ ਸਾਧਨ ਮਾਤਰ ਹੈ, ਇਹ ਇੱਕ ਵਰਤਣੀ ਹੈ, ਇੱਥੇ ਨਾਲ ਨਹੀਂ ਲੈ ਕੇ ਜਾਣੀ ਅਤੇ ਇਹਦੀ ਵਰਤੋਂ ਠੀਕ ਕਰਨੀ ਹੈ, ਇਹਨੂੰ ਠੀਕ ਢੰਗ ਨਾਲ ਕਮਾਉਣਾ, ਠੀਕ ਢੰਗ ਨਾਲ ਵਰਤਣਾ, ਇਹ ਗੱਲ ਉਹਦੀ ਸਮਝ ਵਿੱਚ ਪੈ ਜਾਂਦੀ ਹੈ। ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਇੱਕ ਬਚਨ ਹੈ, ਕਿਉਂਕਿ ਇਹ ਮਜ਼ਮੂਨ ਬਹੁਤ ਸਮਝਣਾ ਜ਼ਰੂਰੀ ਹੈ ਅਤੇ ਹਤਾ ਵਸਲ ਜਿੱਥੋਂ ਤੱਕ ਹੋ ਸਕਿਆ ਮੈਂ ਕੋਸ਼ਿਸ਼ ਕਰਾਂਗਾ ਕਿ ਗੁਰਮਤਿ ਦੇ ਆਸ਼ੇ ਤੋਂ ਇਹ ਦਲ ਸਾਡੇ ਖਾਨੇ ਵਿੱਚ ਬਹਿ ਜਾਏ ਅਤੇ ਸਾਡੇ ਦਿਮਾਗ ਵਿੱਚ ਜਿਹੜਾ ਸਹਿਮ ਬਣਿਆ ਨਾ ਵੀ ਅਸੀਂ ਮਾਇਆ ਕਵਾ ਕੇ ਗੁਨਾਹ ਕਰਦੇ ਹਾਂ, ਇਹ ਹਟ ਜਾਏ। ਕਿਉਂਕਿ ਅਸੀਂ ਬਦੋ ਵਧੀਆ ਸਿੰਨ ਪੈਦਾ ਕਰ ਲਿਆ, ਜਿਹੜਾ ਹੈ ਨਹੀਂ, ਅਸੀਂ ਬਦੋ ਬਦੀ ਦਾ ਬਣਾ ਲਿਆ ਆਪਣੇ ਮਨ ਵਿੱਚ ਬੋਝ ਆ। ਕੰਮ ਵੀ ਕਰਦੇ ਹਾਂ, ਉਹਨੂੰ ਵਰਤਦੇ ਵੀ ਹਾਂ, ਲੇਕਿਨ ਇੱਕ ਬੋਝ ਆ ਵੀ ਹਾਂ ਇਹ ਤਾਂ ਪਾਪ ਹੈ, ਬਦੋ ਬਦੀ ਦਾ ਕੋਈ ਉਦਾਰਥ ਨਹੀਂ ਹੈ। ਸਤਿਗੁਰੂ ਸੱਚੇ ਪਾਤਸ਼ਾਹ ਫਰਮਾਨ ਕਰਦੇ ਨੇ, ਕਹਿੰਦੇ ਨੇ ਜਿਨ ਕੀਨੇ ਵਸ ਆਪਣੇ ਤ੍ਰੈ ਗੁਣ, ਭਵਨ ਚਤੁਰ ਸੰਸਾਰਾ, ਜਗ ਇਸ਼ਨਾਨ ਤਾਪ ਥਾਨ ਖੰਡੇ, ਕਿਆ ਏ ਜੰਤ ਵਿਚਾਰਾ, ਪ੍ਰਭ ਕੀ ਸ਼ਰਣ ਗਹੀ ਤੋ ਛੂਟੋ। ਸਾਧ ਪ੍ਰਸਾਦ ਹਰ 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 ਗਾਏ, ਦਿਖੈ ਵਿਆਦ ਤਬ ਹੂਟੋ। ਨੈ ਸੁਣੀਐ ਨੈ ਮੁਕਤੇ ਬਕੀਐ, ਨੈ ਮੋਹੈ ਓਡੀ ਥੀ, ਐਸੀ ਠਗੋਰੀ ਪਾਏ ਭੁਲਾਵੈ, ਮਨ ਸਭ ਕੈ ਲਾਗੈ ਮੀਠੀ। ਫਿਰ ਕਹਿੰਦੇ ਨੇ ਮਾਏ ਬਾਪ ਪੂਤ ਹਿਤ ਭਰਾਤਾ, ਉਨ ਘਰ ਘਰ ਮੇਲਿਓ ਦੂਆ, ਕਿਸ ਹੀ ਵਾਦ ਘਾਟ ਕਿਸ ਹੀ ਪੈ, ਸਗਲੇ ਲਰ ਲਰ ਮੂਗਾ। ਅੰਤ ਵਿੱਚ ਕਹਿੰਦੇ ਨੇ ਹਾਂ ਬਲਿਹਾਰੀ, ਸਤਿਗੁਰ ਆਪਣੇ ਜਿਨ ਇਹ ਚਲਤ ਦਿਖਾਇਆ, ਗੁਜੀ ਭਾਹ ਜਲੈ ਸੰਸਾਰਾ,
भगत ना व्यापै माया। कहिंदे ने मैं सतगुरु तो सदके हाँ।
जिस वेले मैनू ये चरित्र ये जो कौतक है ये समझा दिता भी असल विच गल की है, ये असल विच कहानी की है कि गुरु ने समझाता भी इस माया दे पिछे नहीं दौड़ना, बल्कि इस माया नू इस संसार दे अंदर वरत के ते इस जीवन नू सार्थक बनाने की कोशिश करनी है। बंदे की हालत की है, बंदे की दशा यह है एक निरोल माया का सिमरन करता है परमात्मा का नहीं, उस वाहेगुरु अकाल पुरख का सिमरन नहीं करता जो यदा मालक है। मैं कई बार कहना लोग लक्ष्मी की पूजा करते हैं, लेकिन लक्ष्मी के मालक विष्णु की पूजा क्यों नहीं करते? लक्ष्मी दी तस्वीर लाते। मैं कई बार सोचता कि लोगों की नज़र उसके मालक उत्ते पति उसकी पत्नी उत्ते है, पति तो नहीं। वो कैसे सेवक हो जिन्हां दी मालक ते नज़र नहीं, मालक दी औरत ते नज़र रखी हुई है, कैसे सेवक हो गए? उन्हां दी दृष्टि की होएगी? वो किदां चंगे बन सकते ने? मनुख की दृष्टि जिहड़ी है माया दे रचनहार वाहिगुरु अकाल पुरख उत्ते नहीं है, निरोल माया उत्ते है। तो सतगुरु इहो गल सानूं समझाउंदे ने कि संसार दे अंदर किरत करनी है, वंड छकना है, माया दी वरतों करनी है, लेकिन ध्यान रखना है कि यह उस वाहेगुरु अकाल पुरख की बख्शिश रहमत है, ये साढ़े अपने वस की खेड़ नहीं। जे ध्यान साडा निरोल माया विच रहेगा तो परमात्मा कदे चेते ही ना आवे तो फिर असी इस संसार के इस माया के चक्कर विचों कदे नहीं निकल सकते। साहिब श्री गुरु अमरदास पातशाह जी के सपुत्र सन बाबा मोहरी जी एक दिन सभा विच बैठे, दो चार हम उम्र नौजवान बैठे दे नाल, गल्लां चल रही ने माया दियाँ, तो पुछते भी तुहाडे तां दरबार में बहुत माया पे चढ़ती है, तो तू कदे गिणते नहीं वेखी? क्योंकि अजकल तो करंसी आम है ना, उदों सिक्के घट सन तो जिनस में लैण देण बहुता सी। एक कहिंदा भी मैं तो 100 रुपया गिण के वेख्या, दूजा कहिंदा मैं 200 वेख्या, कोई कहिंदा मैं 1000 वेख्या, तो मोहरी चुप है। उन्हूं कहिंदे तुसां नहीं वेख्या, तुहाडे तां बेअंत माया चढ़ती है। आखण लगा खामोश, क्योंकि कदे गिणी नहीं सी, कदे नज़दीक जाण दा यतन ही नहीं सी कीता, सेवा करदे सीगे, पर मन में आ गया भी गिण के तो वेखिए। तो की होया, अगले दिन गुरु अमरदास पातशाह ने वेख्या भी सारा ध्यान गोलक ते ही है, मोहरी नूं हो की गया, सारा ध्यान इसे पासे ही है। तो सतगुरु जी ने सेवकां नूं रोक दिता, आखण लगे अज तुसीं गिणती नहीं करनी, ये भेटा तुसां नहीं सांभणी। मोहरी नूं कहण लगे पुत्र उठ। जिस वेले उन्हें गिणती मिणती की, कोई समा हो गया मैं समाप्ति करा, गिणती मिणती की तो कुदरती सिक्के सीगे, कागज़ के नोट ते नहीं सी सिक्के सीगे, हथ काले हो गए। तो पुत्र दे हथ फड़ के कहण लगे, आखण लगे काका तू हथ नहीं धोते, इन्ने मलीन हथ लै के तू दरबार में आ गए? आखण लगे पिता जी नहीं, हथ तो धोते ने, पर आ माया गिणी है। तो सतगुरु कहण लगे पुत्र थोड़ा चेर ही होया, घड़ी अद्धी घड़ी तेन इस काम से लगी है, तो हथ किमें गंदे हो गए ने, कदे सोचिए जिहड़ा मन दिन रात इसे लेखे विच रहिंदा उहदा की हाल हुंदा होएगा, वो किस तरह का मलीन होएगा? समझाता कि निरोल इस चितवन विच मनुख रहेगा तो वह परमात्मा नूं की चेते करेगा। इसे करके सतगुरु सचे पातशाह ने जिहड़ा मार्ग सानूं दिता ना, इहदे तों भगौड़े नहीं बनाया, बल्कि एक युक्ति दित्ती है। हुणे तुसीं सुणिया ना कि करन उदासी अंदर माया, भाई गुरदास कहिंदे ने कि सिख माया वरतदे ने, लेकिन ये वरतदे होए भी ध्यान वाहिगुरु अकाल पुरख विच जिसकी ये माया है उधर रिंग है। इस तरह की उपरामता ते उदासी भाव उन्हां दे अंदर है। तो सतगुरु कहिंदे ने ये सारा संसार जिहड़ा है ना ये उस परमात्मा की माया है, तो सिख ने इस संसार नूं उस परमात्मा की खेल उहदी माया समझ के इहदे विच विचरना है, तो फिर उन्होंने समझ आएगी कि ये दर कर सारा उसकी माया का पसारा है। फिर उन्होंने ब्रह्मा विष्णु ये सब नज़र आएंगे, अगह चल के असी विचारांगे। सतगुरु कहिंदे ने माया मोहे देवी सब देवा, माया अंतर भीने देव सागर इंद्रा अर्धर देव, कदे असी ध्यान नाल बाणी पढ़ी नहीं सानू समझ की आवे। तो सतगुरु सच्चे पातशाह सानू इस रहस साढ़े नाल ये रहस्य साझा करते हैं, ये भेद खोलते हैं, इसनों समझण का असं यतन करना है। इन्हें अखरां नाल ही
ਅੱਜ ਦੀ ਵਿਚਾਰ ਨੂੰ ਸੰਕੋਚਦਾ ਹੋਇਆ ਖਿਮਾ ਦਾ ਯਾਚਕ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।